ਸੰਸਾਰ ਰੂਪੀ ਦਿਨ ਕਰਿਆ ਤਾਂ ਜਾਟੀ ਇਹ ਪੱਕੀ ਹੋ ਜਾਵੇਗਾ ਕਿ ਇਹ ਸਾਰਾ ਐਵੇਂ ਵਿਅਰਥੀ ਸੀ, ਐਵੇਂ ਭੁਲੇਖਾ ਹੀ ਪਿਆ ਹੋਇਆ ਸੀ। ਇਸੇ ਤਰ੍ਹਾਂ ਅਸਲ ਅਰਥ ਇਹੀ ਹੈ। ਖਿੱਚ ਵਾਲੇ ਅਰਥ ਹੋਰ ਵੀ ਕਰਦੇ ਨੇ,
ਰਾਮ ਗਯੋ ਰਾਮ ਨ ਗਯੋ,
ਕਹਿੰਦੇ ਜਦੋਂ ਰਾਮ ਜੀ ਗਏ ਨਾ ਚੜ ਕੇ ਤੇ ਰਾਮ ਨੂੰ ਉਸ ਮੌਕੇ ਤੇ ਮਾਰਿਆ ਗਿਆ। ਜਿਸ ਦਾ ਵੱਡਾ ਭਾਰੀ ਪ੍ਰਵਾਸ ਸੀ, ਕਹਿੰਦੇ ਰਾਵਣ ਨੂੰ ਕੇਵਲ ਮਾਰਨਾ, ਰਾਮ ਚੰਦਰ ਜੀ ਵੀ ਕਹਿਣਾ ਕਿ ਉਹ ਬਚਨ ਤੋਂ ਗਏ ਨੇ। ਇਹ ਖਿੱਚ ਦਾ ਅਰਥ ਕਰਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਾਇਮ ਰਹਿਣ ਵਾਲੇ ਸਦਾ ਵਾਸਤੇ ਕੋਈ ਵੀ ਚੀਜ਼ ਨਹੀਂ ਹੈ। ਇਸੇ ਤਰ੍ਹਾਂ ਕਹਿੰਦੇ ਜਦੋਂ ਰਾਮ ਦਾ ਨਾਮ ਹਿਰਦੇ ਵਿੱਚ ਗਿਆ ਨਾ, ਰਾਮ ਦਾ ਨਾਮ ਜਦੋਂ ਹਿਰਦੇ ਵਿੱਚ ਪ੍ਰਵੇਸ਼ ਹੋਇਆ ਤਾਂ ਰਾਵਣ ਕਹੋ, ਤਾਂ ਰਾਵਣ ਨਾਮ ਹੈ ਹੰਕਾਰ ਦਾ, ਹੰਕਾਰ ਹਿਰਦੇ ਵਿੱਚ ਨਿਵਿਰਤ ਹੋ ਗਿਆ। ਜਾਂ ਰਾਵਣ ਜਿਹੜਾ ਸੀ ਅਗਿਆਨ ਹਿਰਦੇ ਵਿੱਚ ਚਲਾ ਗਿਆ ਤੇ ਉਸਦਾ ਪ੍ਰਵਾਸ ਵੀ ਬੜਾ ਭਾਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਦਾ ਕਿਸ਼ਨਾ ਰਾਗ ਦੁਆਇਆ ਖਾਦ ਆਦਿ ਸੰਪਦਾ ਦਾ ਬਹੁਤਾ ਸਾਰਾ ਪ੍ਰਵਾਸ ਸੀ, ਉਹ ਵੀ ਨਾਲ ਨਸ਼ਟ ਹੋ ਗਿਆ। ਪਰ ਇਹ ਜਿਹੜੀ ਅਗਲੀ ਪੰਕਤੀ ਹੈ ਇਹ ਸਭ ਤੋਂ ਸਿੱਧ ਨਹੀਂ ਹੋਈ। ਸੋ ਇਸ ਵਾਸਤੇ ਪਹਿਲਾਂ ਹੀ ਅਰਥ ਸੀ ਕਿ ਰਾਮ ਜੀ ਵੀ ਚਲੇ ਗਏ ਸੰਸਾਰ ਤੋਂ, ਰਾਵਣ ਵੀ ਚਲਾ ਗਿਆ ਜਿਸਦਾ ਬਹੁਤਾ ਪ੍ਰਵਾਸ ਸੀ, ਸਦਾ ਵਾਸਤੇ ਸਰੀਰਕ ਤੌਰ ਤੇ ਕੋਈ ਕਾਇਮ ਨਹੀਂ ਰਹਿਣਾ। ਜਿਵੇਂ ਸੁਪਨਾ ਹੁੰਦਾ ਇਵੇਂ ਇਹ ਸੰਸਾਰ ਹੈ, ਜਾਣਨਾ ਕਰੋ। ਹੇ ਮਾਤਾ ਨਾਨਕੀ ਜੀ, ਚਿੰਤਾ ਤਾਂ ਉਸ ਗੱਲ ਦੀ ਕਰਨੀ ਚਾਹੀਦੀ ਹੈ
ਜੋ ਅਣਹੋਣੀ ਹੋ,
ਜਿਹੜੀ ਕੋਈ ਅਣਹੋਣੀ ਨਾ ਹੋਣ ਵਾਲੀ ਗੱਲ ਕੋਈ ਹੋਵੇ ਉਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ। ਸੰਸਾਰ ਦਾ ਤਾਂ ਰਸਤਾ ਹੀ ਐਸਾ ਪਰਮੇਸ਼ਰ ਨੇ ਬਣਾਇਆ ਹੋਇਆ ਹੈ, ਇਸ ਦਾ ਨਾਮ ਹੀ ਪੂਜ ਦਾ ਦਰ ਹੈ। ਦਰ ਪੂਜ ਪੂਜਾ ਕਰ ਗਏ ਅਵਰੇ ਪੇ ਚੱਲਣ ਹਾਰ, ਇਹ ਤਾਂ ਪੂਜ ਦਾ ਦਰਵਾਜ਼ਾ ਹੀ ਹੈ। ਪਰਮੇਸ਼ਰ ਨੇ ਮਰਿਆਦਾ ਰਾਹ ਹੀ ਐਸਾ ਬਣਾਇਆ ਹੈ ਸੰਸਾਰ ਦਾ। ਸਰੀਰਕ ਤੌਰ ਤੇ ਸਦਾ ਵਾਸਤੇ ਕੋਈ ਵੀ ਸਥਿਰ ਨਹੀਂ, ਸਥਿਤ ਨਹੀਂ, ਕਾਇਮ ਨਹੀਂ, ਸਰੀਰਕ ਤੌਰ ਤੇ ਸਦਾ ਵਾਸਤੇ ਕੋਈ ਕਾਇਮ ਨਹੀਂ ਰਹਿੰਦਾ। ਇਸ ਵਾਸਤੇ ਇਹ ਕੀ ਵੱਡੀ ਗੱਲ ਹੈ, ਸਾਨੂੰ ਪਤਾ ਸੀ ਅਸੀਂ ਜਦੋਂ ਕਿ ਜੋਤੀ ਜੋਤ ਸਮਾਉਣਾ ਸੀ ਉਸ ਮੌਕੇ ਅਸੀਂ ਇਹ ਥੋੜਾ ਐਲਾਨ ਕਰਕੇ ਆਪਣੇ ਸਰੀਰ ਦਾ ਠੀਕਰਾ ਪਾਪੀ ਦੇ ਸਿਰ ਭੰਨ ਕੇ ਜ਼ੁਲਮ ਰਾਜ ਦੇ ਜੜਾਂ ਪੱਟ ਜਾਵਾਂਗੇ, ਧਰਮ ਦੀ ਰਾਖੀ ਕਰ ਜਾਵਾਂਗੇ, ਧਰਮ ਦੀ ਚਾਦਰ ਬਣਾਂਗੇ, ਦੁਨੀਆਂ ਦੀ ਚਾਦਰ ਬਣਾਂਗੇ, ਹਿੰਦ ਦੀ ਚਾਦਰ ਬਣਾਂਗੇ। ਇਸ ਵਾਸਤੇ ਚਿੰਤਾ ਨਾ ਕਰੋ, ਅਸੀਂ ਇਹ ਚੋਲਾ ਬਦਲਣਾ ਹੀ ਸੀ, ਅਸੀਂ ਦਸਵੇਂ ਚੋਲੇ ਦੇ ਵਿੱਚ ਆ ਕੇ ਸੰਸਾਰ ਉਤਾਰਾਂਗੇ। ਸੋ ਪੁਰਾਣਾ ਹੋ ਜਾਵੇ ਚੋਲਾ ਤਾਂ ਬਦਲ ਲੈਣ ਦਾ ਕੋਈ ਡਰ ਨਹੀਂ। ਜਿਵੇਂ ਅੱਗੇ ਅਸੀਂ ਨੌ ਚੋਂ ਅੱਠ ਚੋਲੇ ਬਦਲੇ ਨੇ, ਉਹ ਨੌਵਾਂ ਵੀ ਬਦਲ ਰਹੇ ਹਾਂ, ਤੇ ਦਸਵੇਂ ਸਰੂਪ ਤੋਂ ਬਾਅਦ ਫਿਰ ਅਸੀਂ ਐਸਾ ਚੋਲਾ ਬਦਲਾਂਗੇ ਜਿਹੜਾ ਮੁੜ ਕੇ ਬਦਲਣਾ ਹੀ ਨਾ ਪਵੇ, ਫਿਰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦੇਵਾਂਗੇ। ਸੋ ਹੁਣ ਇਸ ਬਾਰੇ ਚਿੰਤਾ ਨਾ ਕਰੋ, ਚਿੰਤਾ ਉਸ ਗੱਲ ਦੀ ਕਰਨੀ ਜਿਹੜੀ ਅਣਹੋਈ ਚੀਜ਼ ਕੋਈ ਗੱਲ ਕੋਈ ਹੋਵੇ। ਰਸਤਾ ਇਸ ਸੰਸਾਰ ਦਾ ਐਸਾ ਹੈ, ਸਰੀਰਕ ਤੌਰ ਤੇ ਸਦਾ ਵਾਸਤੇ ਕੋਈ ਕਾਇਮ ਨਹੀਂ, ਇਸ ਵਾਸਤੇ ਚਿੰਤਾ ਨਾ ਕਰੋ ਕੋਈ। ਸਾਡੀ ਮਾਤਾ ਸੰਤੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ, ਸੋ ਸੰਤੂ ਤੇਗ ਬਹਾਦਰ ਸਾਹਿਬ ਦੇ ਮਹਿਲ, ਮਾਤਾ ਗੁਜਰੀ ਜੀ ਸਾਡੇ ਮਾਤਾ ਜੀ, ਉਹਨਾਂ ਨੇ ਜੋ ਕਿਹਾ ਸੀ, ਚਿੰਤਾ ਦਾ ਪ੍ਰਗਟਾਵਾ ਕੀਤਾ ਸੀ, ਉਹਨਾਂ ਨੂੰ ਇਹ ਅਗਲਾ ਸਰੂਪ ਫਰਮਾਉਂਦੇ ਨੇ। ਜੋ ਪੁੱਜਿਓ ਪੈਦਾ ਹੋਇਆ ਉਸ ਦੇ ਨਾਸ਼ ਹੋ ਜਾਂਦਾ ਹੈ, ਜਿਹੜਾ ਸਰੀਰ ਬਣਿਆ ਉਹਨੇ ਭਜਣਾ ਜ਼ਰੂਰ ਹੈ, ਅੱਜ ਅੱਜ ਨਹੀਂ ਤਾਂ ਕੱਲ੍ਹ ਨੂੰ, ਕੱਲ੍ਹ ਨੂੰ ਨਹੀਂ ਤਾਂ ਪਰਸੋਂ ਨੂੰ ਸਹੀ, ਸੋ ਪਰਸੋਂ ਤੱਕ ਜ਼ਰੂਰ। ਜਦੋਂ ਆਯੂ ਦਾ ਕਾਲ ਹੋ ਗਿਆ, ਉਮਰ ਪੂਰੀ ਹੋ ਗਈ, ਫਿਰ ਜਾਣਾ ਹੀ ਹੈ ਸਾਰਿਆਂ ਨੇ। ਇਸ ਵਾਸਤੇ ਇਸ ਵਾਸਤੇ ਇਹ ਗੁਜਰੀ ਜੀ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਲੈਣਾ ਕਰੋ। ਸਾਰੇ ਬਾਕੀ ਜਿਹੜੇ ਜੰਜਾਲ ਨੇ ਇਹ ਸਭ ਛੱਡੋ, ਮੋਹ ਮਮਤਾ ਦੇ ਜਾਲ ਤੋਂ ਬਚੋ, ਇਹ ਵਾਹਿਗੁਰੂ ਦੇ ਗੁਣਾਂ ਨੂੰ ਗਾ ਲੈਣਾ ਕਰੋ ਕਿ ਅੰਤਰੋਂ ਮੁਕਤ ਹੋਵੋ, ਤੁਸੀਂ ਵੀ ਸੱਚਖੰਡ ਦੀ ਪ੍ਰਾਪਤੀ ਕਰੋਗੇ। ਇਹ ਜਗਤ ਮਾਤਾ ਮਾਤਾ ਗੁਜਰੀ ਜੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾਤਾ ਜੀ ਨੂੰ ਇਹ ਸਰੋਤ ਫਰਮਾਇਆ। ਪਹਿਲੇ ਦੋ ਸਰੋਤ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਹੁਕਮ ਭੇਜਿਆ ਹੈ, ਬਾਕੀ ਦੇ ਸਾਰੇ ਸਰੋਤ ਸਾਰੀਆਂ ਸਿੱਖ ਸੰਗਤਾਂ ਨੂੰ ਆਪ ਜੀ ਨੇ ਭੇਜੇ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਦੋਹਰੇ ਵਿੱਚ ਪਰਖ ਕੀਤੀ ਹੈ, ਫਿਰ ਸਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬਜ਼ਾਦੇ ਆਪਣਿਆਂ ਦੀ ਪਰਖ ਕਰਨ ਲੱਗੇ ਹਨ। ਸੋ ਕਹਿੰਦੇ ਹਨ ਬਲ ਛੁੱਟਿਓ, ਸੋ ਇਸ ਪ੍ਰਕਾਰ ਕਹਿੰਦੇ ਹੁਣ ਬਲ ਨਹੀਂ ਪਏ ਰਿਹਾ,
ਬੰਧਨ ਪਰੇ
ਬੰਧਨ ਪੈ ਗਏ ਹਨ, ਦੋਵੇਂ ਦੇ ਪਿੰਜਰੇ ਵਿੱਚ ਕੈਦ ਹੋਏ ਬੈਠੇ ਹਾਂ। ਹੁਣ ਕੋਈ ਉਪਾਅ ਯਤਨ ਨਹੀਂ ਹੋ ਸਕਦਾ ਹੈ ਸਾਹਿਬਜ਼ਾਦਿਓ, ਇੱਕ ਹਰੀ ਪਰਮੇਸ਼ਰ ਦੀ ਕੋਟ ਹੈ। ਹਜ਼ੂਰ ਕਹਿੰਦੇ ਹਨ ਜਿਵੇਂ ਹਾਥੀ ਦੀ ਸਹਾਇਤਾ ਕੀਤੀ ਸੀ ਹਰ ਹਰ ਖੇਤਰ ਤੇ, ਸੋ ਉਸ ਨੂੰ ਛੁਡਾਉਣ ਵਾਸਤੇ ਘਰ ਸਾਡੇ ਚੱਕਰ ਕਰਕੇ ਉਸ ਤੇ ਆਏ ਦਾ ਹਸਤੀ ਕਿਸਾਨ ਪੌਦਾ ਰਹੀ ਹੈ। ਇਸ ਪ੍ਰਕਾਰ ਜਿਵੇਂ ਕੋਈ ਹਾਥੀ ਦੀ ਸਹਾਇਤਾ ਕੀਤੀ ਸੀ, ਸਭ ਮੇਰੀਆਂ ਤਾਰਾਂ ਤੋੜ ਕਰਕੇ ਕਿਉਂ ਸਹਾਇਤਾ ਕਰੋ?
ਬਲ ਹੋਵਾ ਬੰਧਨ ਛੁੱਟੇ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੱਤਰਿਕਾ ਲੈ ਕੇ ਭੇਜੀ ਸੀ ਅਨੰਦਪੁਰ ਸਾਹਿਬ ਸਿੱਖ ਨੂੰ, ਕਿਹਾ ਮਾਂ ਉਹਦਾ ਹੀ ਲੈ ਜਾ ਵੀ ਅੱਜੀ ਨਾਲ ਸਮਾਂ ਨੇੜੇ ਆ ਤੇ ਪੁੱਤਰ ਲੈ ਕੇ ਆਵੀ, ਡਰੇਗਾ ਥੱਕੇਗਾ ਨਹੀਂ। ਇਸੇ ਤਰ੍ਹਾਂ ਸਿੱਖ ਗਿਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਜਾ ਕੇ ਜਦੋਂ ਹੁਕਮਨਾਮਾ ਦਿੱਤਾ ਤਾਂ ਪੜ੍ਹ ਕੇ ਉਸ ਮੌਕੇ ਤੇ ਜਾਣ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿ ਧਰਮੀ ਪਿਤਾ ਜੀ ਜ਼ਰੂਰ ਹੁਣ ਸ਼ਹੀਦ ਹੋਣਗੇ। ਸੋ ਉਸ ਮੌਕੇ ਇਹ ਦੋਹਰਾ ਮਗਰਾ ਪੜ੍ਹ ਕੇ ਖਿਆਲ ਆਇਆ, ਮਨ ਚ ਸੰਕਲਪ ਆਇਆ ਕਿ ਇਹ ਕਿਉਂ ਲਿਖਿਆ ਨੇ। ਪੁੱਛਿਆ ਸਿੱਖਾ ਕੋਈ ਹੁਕਮ? ਕਹਿੰਦੇ ਕਿਹਦਾ ਉੱਤਰ ਲੈ ਕੇ ਆਏ? ਸੱਤ ਵਜਨ। ਇਹ ਕਹਿ ਕੇ ਉਸੇ ਮੌਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਸੋ ਫਿਰ ਇਹ ਅਗਲਾ ਜਿਹੜਾ ਦੋਹਰਾ ਹੈ ਇਹ ਉੱਤਰ ਵਜੋਂ ਲਿਖਿਆ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇੱਕ ਸਰੂਪ ਹੈ ਪਟਨੇ ਸਾਹਿਬ, ਉਹਦੇ ਵਿੱਚ ਇੱਥੇ ਪਾਤਸ਼ਾਹ ਦਸਵੀਂ ਲਿਖਿਆ ਹੋਇਆ। ਇੱਕ ਡੇਰੇ ਸਾਹਿਬ ਸੀ ਸਰੂਪ, ਲਾਹੌਰ ਅੱਠ ਕੋਨਿਆਂ ਵਾਲਾ ਮਹਾਂਪੁਰਖ ਹੈ, ਦਰਸ਼ਨ ਕੀਤੇ ਸੀ। ਉਹਦੇ ਵਿੱਚ ਲਿਖਿਆ ਹੋਇਆ ਕਿ ਪਾਤਸ਼ਾਹੀ ਦਸਵੀਂ। ਸੋ ਇੱਕ ਹੋਰ ਸਰੂਪ ਉਹਦੇ ਵਿੱਚ ਲਿਖਿਆ ਹੋਇਆ ਮਹੱਲਾ ਦਸਵਾਂ, ਇਸ ਥਾਂ ਤੇ। ਸੋ ਬਹੁਤੀਆਂ ਬੀੜਾਂ ਤੇ ਪ੍ਰਚਲਿਤ ਨਹੀਂ। ਸੋ ਸੰਪਰਦਾ ਵਿੱਚ ਇਹ ਮੰਨਿਆ ਗਿਆ ਹੈ ਕਿ ਇਹ ਦੋਹਰਾ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਵੱਲੋਂ ਉੱਤਰ ਵਜੋਂ ਹੈ, ਜੋ ਪਰਖ ਹੋਈ ਸੀ ਕਿ ਸਾਨੂੰ ਬੰਧਨ ਪੈ ਗਏ ਨੇ, ਹੁਣ ਪਰ ਛੁਟਕਾਰਾ ਨਹੀਂ ਹੁੰਦਾ। ਵਾਹਿਗੁਰੂ ਦੀ ਕੋਰਟ ਹੈ ਜਿਹਨੇ ਹੱਥ ਦੀ ਸਹਾਇਤਾ ਕੀਤੀ ਛੁਟਾਵੇ। ਤਾਂ ਅੱਗੋਂ ਉੱਤਰ ਦਿੰਦੇ ਹਨ ਦਸਮ ਪਾਤਸ਼ਾਹ ਜੀ,
ਬੰਧਨ ਛੁੱਟੇ।
ਸੱਚੇ ਪਾਤਸ਼ਾਹ ਜੀ, ਤੁਹਾਡੇ ਵਿੱਚ ਸਭ ਤਰ੍ਹਾਂ ਦਾ ਬਲ ਹੈ, ਆਪ ਸਰਬ ਕਲਾ ਸਮਰੱਥ ਹੋ, ਹਰਨ ਭਰਨ ਜਾ ਕਾ ਨੇਤਰ ਹੋ, ਤਿਸਕਾ ਮੰਤਰ ਨਾ ਜਾਵੇ ਹੋ, ਸਭ ਤਰ੍ਹਾਂ ਦਾ ਬਲ ਹੈ ਤੁਹਾਡੇ ਵਿੱਚ। ਸੋ ਬਲ ਹੋਣ ਬੰਧਨ ਛੁੱਟੇ, ਸਭ ਬੰਦਰਾਂ ਨੂੰ ਤੁਸੀਂ ਖੋਲਣ ਵਾਲੇ ਹੋ, ਤੁਹਾਡੇ ਬੰਦਰ ਖੁੱਲੇ ਹੋਏ ਨੇ। ਸਭ ਕੁਛ ਯਤਨ ਤੁਹਾਡੇ ਪਾਸ ਹੋ ਸਕਦਾ, ਜੋ ਚਾਹੋ ਆਪ ਤੁਹਾਨੂੰ ਸਮਰੱਥ ਹੋ। ਸਭ ਕੁਛ ਤੁਹਾਡੇ ਆਪਣੇ ਹੱਥ ਵਿੱਚ ਅਧੀਨ ਹੈ, ਤੁਸੀਂ ਸਤਿਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਸਹਾਇਤਾ ਕਰਨੀ ਹੈ, ਸਭ ਹਿੰਦੀ ਸਭ ਸੰਸਾਰ ਦੀ ਸਹਾਇਤਾ ਤੁਸੀਂ ਕਰਨੀ ਹੈ। ਸੋ ਇਹ ਉੱਤਰ ਦਿੱਤਾ ਸੀ। ਇਹ ਜਦੋਂ ਸਿੱਖ ਲੈ ਕੇ ਗਿਆ ਉਸ ਮੌਕੇ ਤੇ, ਹਜ਼ੂਰ ਨੇ ਜਦੋਂ ਇਹ ਦੋਹਰਾ ਪੜਿਆ, ਚਿੱਤ ਵਿੱਚ ਪ੍ਰਸੰਨਤਾ ਹੋਈ ਕਿ ਠੀਕ ਉਹਨਾਂ ਦਾ ਨਿਸ਼ਚਾ ਦ੍ਰਿੜ ਤੇ ਪੱਕ ਹੈ। ਫਿਰ ਗੁਰਤਾ ਗੱਡੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੇ ਕੇ ਪੰਜ ਪੈਸੇ ਤਨਰਮੇਰ ਨਾਲ ਦੇ ਕੇ, ਅਗਲੇ ਜਿਹੜੇ ਸਰੂਪ ਨੇ ਉਹ ਵੀ ਨਾਲ ਉਚਾਰ ਕੇ ਇਹ ਗੁਰਤਾ ਗੱਡੀ ਭੇਜੀ ਸੀ। ਹਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਸਿੰਘ ਲੈ ਕੇ ਪੁੱਜਿਆ ਸੀ, ਸਿੱਖ ਲੈ ਕੇ ਪੁੱਜਿਆ ਸੀ। ਸੋ ਹਜ਼ੂਰ ਦੇ ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ਕਈ ਕਈ ਜਿਹੜੇ ਪੋਸਤੇ ਗਏ, ਉਸੇ ਦਿਨ ਜਦੋਂ ਲੈ ਕੇ ਪਹੁੰਚਿਆ ਸੀ ਅੰਮ੍ਰਿਤ ਵੇਲੇ, ਹਜ਼ੂਰ ਦਸਮ ਪਾਤਸ਼ਾਹ ਜੀ ਉੱਠ ਕੇ ਗੁਰਤਾ ਗੱਡੀ ਆਪਣੇ ਸੀਸ ਤੇ ਰੱਖੀ। ਸੋ ਉਸ ਮੌਕੇ ਤੇ ਸਤਿਕਾਰ ਕੀਤਾ ਗੁਰਤਾ ਗੱਡੀ ਦਾ, ਪਰ ਜਦੋਂ ਠੀਕ 12 ਵਜੇ ਉਸ ਮੌਕੇ ਤੇ ਸਿੰਘਾਸਨ ਤੋਂ ਉੱਤਰ ਕੇ ਥੱਲੇ ਬਹਿ ਗਏ। ਉਸ ਮੌਕੇ ਸੰਗਤਾਂ ਨੇ ਜਾਣ ਲਿਆ ਕਿ ਧੰਨ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਜੀ ਕੌਸ਼ਕ ਵਰਤਾ ਗਏ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਥੇ ਦੇ ਆਪ ਸ਼ਹੀਦ ਹੋਏ, ਜੋਤੀ ਜੋਤ ਸਮਾਏ ਮਰਦਾਵੇਂ ਪਾਤਸ਼ਾਹ ਜੀ। ਸੋ ਅੱਗੇ ਹਜ਼ੂਰ ਦੀ ਪਰਖ ਹੋਈ ਤੇ ਪਰਖ ਵਿੱਚ ਤਾਂ ਪੂਰੇ ਉੱਤੇ ਅਥਵਾ ਦੋਹਰਾ
ਬਲ ਛੁੱਟ ਕਿਉਂ ਬੰਧਨ ਪਰੇ।
ਹਿੰਦ ਵਾਸੀਆਂ ਦਾ ਸਾਰਾ ਬਲ ਛੁੱਟ ਚੁੱਕਾ ਹੈ, ਕਿਉਂਕਿ ਗਰੀਬ ਦਾ ਜਾਂ ਮਾੜੇ ਦਾ ਬਲ ਹੁੰਦਾ ਹੈ ਰਾਜਾ ਹਕੂਮਤ, ਉਹਨੂੰ ਕੋਈ ਦੁੱਖ ਦੇਵੇ ਕੋਈ ਤੰਗ ਕਰੇ ਤਾਂ ਉਹ ਰਾਜੇ ਦੇ ਪਾਸ ਜਾ ਕੇ ਪੁਕਾਰ ਕਰਦਾ, ਹਕੂਮਤ ਦੇ ਪਾਸ ਪੁਕਾਰ ਕਰਦਾ ਹੈ। ਪਰ ਇਹ ਲੋਕ ਜਿਹੜੇ ਕਸ਼ਮੀਰੀ ਪੰਡਿਤ ਨੇ ਵਿਚਾਰੇ ਜਾਂ ਪੰਡਿਤ ਸਾਰੇ ਹਿੰਦੂ ਕੌਮ, ਇਹਨਾਂ ਨੇ ਪੁਕਾਰ ਕਰਨ ਕਿ ਪਾਤਸ਼ਾਹ ਕੋਲ ਤੇ ਪਾਤਸ਼ਾਹ ਹੀ ਉਲਟਾ ਜਨ ਮਾਰ ਰਿਹਾ। ਇਸ ਵਾਸਤੇ ਇਹਨਾਂ ਸਾਰਾ ਬਲ ਜਿਹੜਾ ਨਿਵਰਤ ਹੋ ਚੁੱਕਾ ਹੈ, ਇਹਨਾਂ ਨੂੰ ਬੰਧਨ ਪੈ ਗਏ ਨੇ, ਕੈਦ ਵਿੱਚ ਪਾਏ ਜਾਂਦੇ ਹਨ, ਮੱਲੋ ਜੋਰੀ ਮੁਸਲਮਾਨ ਬਣਾਏ ਜਾ ਰਹੇ ਹਨ। ਇਹਨਾਂ ਵਿਚਾਰਿਆਂ ਤੋਂ ਕੋਈ ਯਤਨ ਨਹੀਂ ਹੋ ਸਕਦਾ। ਹੁਣ ਤਾਂ ਹਰੀ ਅਕਾਲ ਪੁਰਖ ਦੀ ਕੋਟ ਹੈ, ਹਜ਼ੂਰ ਕਹਿੰਦੇ ਹਨ ਜਿਵੇਂ ਹਾਥੀ ਦੀ ਸਹਾਇਤਾ ਕੀਤੀ ਸੀ, ਇਸੇ ਤਰ੍ਹਾਂ ਇਹ ਹਿੰਦੁਸਤਾਨ ਦਾ ਹੈ ਹਾਥੀ ਤੇ ਮੁਹੰਮਦੀ ਰਾਜ ਜਿਹੜਾ ਇਹ ਹੈ ਨਦੀ, ਇਸ ਦੇ ਵਿੱਚ ਔਰੰਗਾ ਹੈ ਜਿਹੜਾ ਇਹ ਹੈ ਸਦੂਆ, ਇਹਨੇ ਛੜਾ ਰੂਪੀ ਤਾਰਾ ਪਾ ਕਰਕੇ ਹਿੰਦੁਸਤਾਨ ਰੂਪੀ ਹਾਥੀ ਨੂੰ ਡੋਬਣ ਦਾ ਯਤਨ ਕੀਤਾ ਹੈ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹਰੀ ਰੂਪ ਹੋ, ਸੋ ਆਪਣੇ ਤੀਰਾਂ ਰੂਪੀ ਚੱਕਰ ਚਲਾ ਕੇ, ਸੋ ਇਹਨਾਂ ਦੇ ਜਿਹੜੇ ਛੜਾ ਰੂਪੀ ਤਾਰਾ ਤੋੜੋ, ਔਰ ਹਿੰਦਵਾਸੀਆਂ ਹਿੰਦ ਰੂਪੀ ਹਾਥੀ ਨੂੰ ਆਪ ਕਿਰਪਾ ਕਰਕੇ ਤੁਸੀਂ ਬਚਾਓ, ਜਿਵੇਂ ਹਾਥੀ ਦੀ ਸਹਾਇਤਾ ਕੀਤੀ ਸੀ ਉਹ ਸਹਾਇਤਾ ਕਰੋ। ਦਸਮ ਪਾਤਸ਼ਾਹ ਗੁਰੂ ਫਰਮਾਉਂਦੇ ਨੇ ਕਿ ਮਹਾਰਾਜ ਤੁਹਾਡੀ ਕੁਰਬਾਨੀ ਦਾ ਸਦਕਾ ਬਲ ਹੋ ਗਿਆ, ਤਾਕਤ ਆ ਗਈ ਹੈ, ਤੁਹਾਡੀ ਕੁਰਬਾਨੀ ਜੋ ਹੋਈ ਹੈ, ਇਸ ਵਾਸਤੇ ਸਾਰੇ ਹਿੰਦੂ ਵਾਸੀਆਂ ਵਿੱਚ ਬਲ ਪੈਦਾ ਹੋ ਗਿਆ ਹੈ। ਜਿਹੜੇ ਬੰਧਨ ਪਾਇਆ ਸੀ ਤੁਹਾਡੀ ਕਿਰਪਾ ਨਾਲ, ਤੁਹਾਡੀ ਕੁਰਬਾਨੀ ਨਾਲ ਸਭ ਛੁੱਟ ਗਏ, ਖੁੱਲ ਗਏ। ਅੱਜ
ਤੋਂ
ਹੁਣ ਸਾਰੇ ਤਰ੍ਹਾਂ ਦਾ ਯਤਨ ਹੋ ਸਕਦਾ ਹੈ, ਹੋ ਸਕੇਗਾ।
ਨਾਨਕ ਸਭ
ਤੇਜ ਬਹਾਦੁਰ ਦਾ ਪਿਤਾ ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਤੁਸੀਂ ਸਹਾਇਕ ਬਣਨਾ, ਤੁਸੀਂ ਸਹਾਇਤਾ ਕਰਨੀ ਹੈ, ਕਿਰਪਾ ਤੁਸੀਂ ਕਰਨੀ ਹੈ, ਇਸਦੀ ਰਾਖੀ ਕਰਨੀ ਹੈ। ਇਸੇ ਤਰ੍ਹਾਂ ਇਸ ਜੀਵ ਰੂਪੀ ਹਾਥੀ ਦਾ ਬਲ ਜਿਹੜਾ ਸੀ ਸਾਧ ਰਹਿੰਦਾ ਭੁੱਲ ਵਿਰਤ ਹੋ ਚੁੱਕਾ ਹੈ, ਸਭ ਗੁਣਾਂ ਦਾ ਬਲ ਨਹੀਂ ਕਮਜ਼ੋਰਾ ਹੋਇਆ ਹੈ, ਕਰਤਾ ਭੁਗਤਾ ਹੰਤਾ ਮਮਤਾ ਵਾਸ਼ਕਾਂ ਦੇ ਬੰਧਨ ਪੈ ਚੁੱਕਿਆ ਨੇ। ਇਸੇ
ਤਾਂ
ਜਿਹੜਾ ਆਦਮੀ ਆਪ ਹੀ ਬੰਨਿਆ ਜੂੜਿਆ ਹੋਵੇ ਉਹ ਤੁਖਲਣ ਦਾ ਜਤਨ ਤਾਂ ਨਹੀਂ ਹੋ ਸਕਦਾ, ਦੂਜਾ ਕੋਲੇ ਸਫਲ ਹੋ ਸਕਦਾ। ਇਸ ਵਾਸਤੇ ਇਹ ਜੀਵ ਰੂਪੀ ਆਰਤੀ ਵਾਲ ਪੱਗ ਜਿਹੜਾ ਤੋਂ ਆਪੋ ਜਤਨ ਨਹੀਂ ਹੋ ਸਕਦਾ ਛੁਟਕਾਰਾ ਪ੍ਰਾਪਤ ਕਰਾਉਣ ਵਾਸਤੇ। ਇਹ ਹਰੀ ਪਰਮੇਸ਼ਰ ਹੁਣ ਤਾਂ ਤੇਰੀ ਓਟ ਹੈ, ਇੱਕ ਆਸ ਹੈ। ਜਿਵੇਂ ਹਾਥੀ ਦੀ ਸਹਾਇਤਾ ਕੀਤੀ, ਜੀਵ ਰੂਪੀ ਹਾਥੀ ਹੈ ਸੋ ਇਹ ਸੰਸਾਰ ਰੂਪੀ ਨਦੀ ਵਿੱਚ ਡੁੱਬਣ ਲੱਗਾ ਹੈ, ਅਗਿਆਨ ਰੂਪੀ ਤੰਬੇ ਦੀਆਂ ਵਾਸ਼ਰ ਰੂਪੀ ਤਾਰਾ ਨੇ ਇਹ ਪਾ ਕੇ ਡੋਬਰਿਆ ਇਸੇ ਤਾਈ। ਹੁਣ ਕਿਰਪਾ ਕਰੋ ਆਪਣਾ ਸਿਮਰ ਰੂਪੀ ਸੁਦਰਸ਼ਨ ਚੱਕਰ ਚਲਾ ਕੇ ਅਗਿਆਨ ਤੰਬੇ ਦੀਆਂ ਵਾਸ਼ਰ ਰੂਪੀ ਤਾਰਾ ਤੋੜ ਕੇ ਜੀਵ ਰੂਪੀ ਹਾਥੀ ਨੂੰ ਬਚਾਓ ਆਪ। ਸਾਧਨਾ ਦਾ ਬਲ ਪ੍ਰਾਪਤ ਹੋ ਗਿਆ ਜੀ, ਬੰਦਰ ਕਰਤਾ ਭੁਗਤਾ ਹੰਤਾ ਮਮਤਾ ਦੇ ਸਾਰੇ ਖੁੱਲ ਗਏ ਹਨ, ਸਾਰੇ ਤਰ੍ਹਾਂ ਦਾ ਭਾਵ ਭਗਤੀ ਸਿਮਰ ਭਜਨ ਦਾ ਜਪ ਹੋ ਸਕਦਾ ਹੈ ਮੁਕਤ ਹੋਣ ਦਾ। ਸਭ ਕੁਛ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ ਤੁਹਾਡੇ ਅਧੀਨ ਹੈ, ਤੁਸੀਂ ਸਹਾਇਕ ਹੋ ਸਕਦੇ ਹੋ ਸੱਚੇ ਪਾਤਸ਼ਾਹ ਜੀ ਆਪ।
ਸੰਗ ਸਖਾ ਸਭ ਤਜ
ਗਏ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸੰਗ ਸਖਾ ਜਿਹੜੇ ਸੰਗੀ ਸੀ ਸਖਾ ਪਿਆਰ ਸੀ ਸਾਰੇ ਛੱਡ ਗਏ, ਕੋਈ ਵੀ ਨਾਲ ਨਹੀਂ ਮਿਲਿਆ।
ਨਾਨਕ ਇਹ ਬਿਪਤ
ਹਜ਼ੂਰ ਕਹਿੰਦੇ ਇਸ ਬਿਪਤਾ ਦੇ ਵਿੱਚ ਇਹ ਵੀ ਫਰਕ ਵਜੋਂ ਹੈ, ਇੱਕੋ ਇੱਕ ਜੋ ਪਰਮੇਸ਼ਰ ਹੈ ਰਾਘਵੰਦ ਕੁਲ ਦਾ ਦਾਸ ਸਵਾਮੀ ਮਾਲਕ ਰਮਿਆ ਹੋਇਆ ਪਰਮੇਸ਼ਰ ਇੱਕ ਉਸੇ ਕੋਟ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਧੁਨੀ ਨਾਲ ਅਸਲੀ ਗੱਲ ਕਹੀ ਹੈ, ਜਿਹਨਾਂ ਨੂੰ ਇਹ ਸੰਗੀ ਸਮਝਦੇ ਸੀ ਹਿੰਦੂ ਲੋਕ, ਜਿਹਨਾਂ ਨੂੰ ਸੰਗੀ ਸਮਝਦੇ ਸੀ ਕਿ ਦੇਵੀ ਦੇਵਤੇ ਸਾਡੀ ਸਹਾਇਤਾ ਕਰਨਗੇ, ਅਵਤਾਰ ਸਹਾਇਤਾ ਕਰਨਗੇ, ਸਭ ਛੱਡ ਗਏ, ਕੋਈ ਇਹਨਾਂ ਦੇ ਨਾਲ ਨਹੀਂ ਅੰਤੂ ਨਿਭਿਆ। ਐਸੀ ਬਿਪਤਾ ਦੇ ਵਿੱਚ ਇੱਕ ਪਰਮੇਸ਼ਰ ਦੀ ਚੋਟ ਹੈ, ਇੱਕ ਪਰਮੇਸ਼ਰ ਦੀ ਆਸ ਹੈ।
ਨਾਮ ਰਹਿਓ ਸਾਧੂ ਰਹਿਓ,
ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਕੁਰਬਾਨੀ ਦਾ ਸਦਕਾ ਇੱਕ ਤਾਂ ਪਰਮੇਸ਼ਰ ਦਾ ਨਾਮ ਕਾਇਮ ਰਹਿ ਗਿਆ, ਇਹ ਵੀ ਕਿ ਅੱਲਾ ਖੁਦਾ ਹੀ ਕਹਿਣਗੇ ਤੇ ਰਾਮ ਨਾਮ ਤੇ ਹਰੀ ਤੇ ਵਾਹਿਗੁਰੂ ਨਾਮ ਜਾਵੇਗਾ ਹੀ, ਇੱਕ ਤਾਂ ਨਾਮ ਕਾਇਮ ਰਹਿ ਗਿਆ, ਇੱਕ ਗੁਰੂ ਕੀ ਸਾਧ ਸੰਗਤ ਕਾਇਮ ਰਹਿ ਗਈ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਗੱਦੀ ਦੇ ਮਾਲਕ ਆਪ ਰਹਿ ਗਏ, ਜਾਂ ਉਹ ਵੀ ਰਹਿ ਗਿਆ ਰਾਜੂ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਵਿੱਚ ਜਿਸ ਕਿਸੇ ਨੇ ਗੁਰੂ ਕਾ ਮੰਤਰ ਜਪਿਆ ਉਹ ਵੀ ਰਹਿ ਗਿਆ, ਉਹ ਵੀ ਕਾਇਮ ਰਹਿਣਗੇ, ਫਿਰ ਪਾਤਰਮ ਪਰਮੇਸ਼ਰੋ ਸੇਵਕ ਫਿਰ ਹੋ। ਸੋ ਜੀਵਤ ਦੇਖ ਕੇ ਜੀ ਹਰ ਹਰ ਧਿਆਇਆ, ਸੋ ਪ੍ਰਣਾਮ ਤੇ ਧੂ ਕਿਤੇ ਮਰ ਗਏ ਨੇ ਕਦੇ ਵੀ ਨਹੀਂ, ਹੁਣ ਤੱਕ ਵੀ ਦ੍ਰਿਸ਼ਟਾਂਤ ਉਹਨਾਂ ਦਾ ਦਿੱਤਾ ਜਾਂਦਾ ਹੈ, ਰਾਮ ਜਪੋ ਜੀ ਐਸੇ ਐਸੇ ਰੂਪ ਪ੍ਰਣਾਮ ਜਪਿਓ ਹਰ ਜਾਏ, ਕਿਉਂਕਿ ਉਹ ਚੇਤਨ ਬ੍ਰਹਮ ਵਿੱਚ ਮਿਲ ਕੇ ਉਹਦਾ ਰੂਪ ਹੀ ਹੋ ਗਿਆ ਨੇ, ਪਰਮੇਸ਼ਰ ਆਪ ਮੰਨਣ ਵਾਲਾ ਨਹੀਂ, ਇਸ ਵਾਸਤੇ ਰੱਬ ਦੇ ਪਿਆਰੇ ਵੀ ਕਦੇ ਨਹੀਂ ਮੰਨਦੇ ਹਨ। ਇੱਕ ਵਾਰੀ ਇਹ ਪੰਜ ਭੂਤ ਸਰੀਰ ਤਾਂ ਤਿਆਗਣਾ ਹੀ ਹੁੰਦਾ, ਮੁੜ ਕੇ ਫਿਰ ਉਹ ਗੁਰੂ ਕੇ ਪਿਆਰਿਆਂ ਦੀ ਜੋਤ ਮਿਲੀ ਸੰਗ ਜੋਤ ਰਹਿਆ ਧਾਨ। ਸੋ ਇਸ ਵਾਸਤੇ ਨਾਮ ਰਹੇ ਪਰਮੇਸ਼ਰ ਦਾ ਨਾਮ ਕਾਇਮ ਰਹਿ ਗਿਆ, ਸਾਧ ਸੰਗਤ ਕਾਇਮ ਰਹਿ ਗਈ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਾਇਮ ਹਨ। ਸੋ ਜਿਸ ਕਿਸੇ ਨੇ ਪਰਮੇਸ਼ਰ ਦਾ ਨਾਮ ਜਪਿਆ ਗੁਰਮੰਤਰ ਜਪਿਆ ਉਹ ਵੀ ਕਾਇਮ ਹਨ। ਇਹ ਕਿਨ ਵੀ ਇੱਕ ਬੋਲੀ ਹੈ, ਚਾਹੇ ਜਾਂ ਜਿਨ ਜਿਨ ਦੀ ਥਾਂ ਤੇ ਕਿਨ, ਪਰ ਇੱਕ ਬੋਲੀ ਨੂੰ ਸਤਿਕਾਰ ਦਿੱਤਾ ਹੈ ਲਾਹੌਰ ਦੇ ਵਿੱਚ। ਸੋ ਜਿੱਥੇ ਕਰਾੜਾ ਪਿੰਡ ਤੇ ਇਸੇ ਤਰ੍ਹਾਂ ਰਾਏਬਿੰਦ ਆਦਮੋ ਇਲਾਕਾ ਹੈ, ਉੱਥੇ ਵੀ ਉੱਥੋਂ ਦੇ ਬੰਦੇ ਵੀ ਕਹਿੰਦੇ ਨੇ ਕਿਹੜਾ ਕੰਮ ਕਦੋਂ ਕਰਨਾ ਹੋਵੇ ਨਾ, ਕਿੰਨੇ ਕਦੋਂ ਕਰਨਾ ਹੈ, ਉਹ ਜਿਹੜਾ ਕੰਮ ਜਿਸ ਬੰਦੇ ਨੇ ਜਦੋਂ ਕਰਨਾ ਹੈ ਉਹ ਜੱਜੇ ਨੂੰ ਪੱਕੇ ਹੀ ਲਾਈ ਜਾਂਦੇ ਨੇ, ਕਿਹੜਾ ਕੰਮ ਕਰਨਾ ਹੋਵੇ ਨਾ ਕਦੋਂ ਉਹ ਕਰ ਲੈਣਾ ਚਾਹੀਦਾ, ਜਿਹੜਾ ਕੰਮ ਕਰਨਾ ਹੋਵੇ ਜਦੋਂ ਉਦੋਂ ਕਰ ਲੈਣਾ ਚਾਹੀਦਾ, ਉਹ ਜੱਜੇ ਨੂੰ ਪੱਕਾ ਲਾਉਂਦੇ ਨੇ। ਉਸ ਬੋਲੀ ਨੂੰ ਸਤਿਕਾਰ ਸਿੰਘ ਜੀ ਨੇ ਕਿਸ ਦਿੱਤਾ, ਕਿਨ ਪਾਠ ਸ਼ੁੱਧ ਹੈ, ਕਈ ਅਫਸਰ ਲੱਗਿਆ ਕਿਹਾ ਕਿਹੜਾ ਜਪਿਓ ਗੁਰਮੰਤਰ, ਕਿਉਂ ਨੀ ਜਪਿਆ ਤੁਸੀਂ ਗੁਰਮੰਤਰ, ਤੁਸੀਂ ਵੀ ਜਪੋ, ਪਰ ਨਹੀਂ ਕਿਨ ਨਾਮ ਕਿਹਨਾਂ ਨੇ, ਜਿਨ੍ਹਾਂ ਜਿਨ੍ਹਾਂ ਦੇ ਨਾਲ ਗੁਰਮੰਤਰ ਜਪਿਆ, ਜਿਸ ਕਿਸੇ ਨੇ ਵੀ ਗੁਰਮੰਤਰ ਦਾ ਜਾਪ ਕੀਤਾ ਹੈ, ਸੋ ਉਹ ਵੀ ਸਾਰੇ ਸਦਾ ਵਾਸਤੇ ਕਾਇਮ ਰਹਿਣਗੇ, ਇਹ ਕਿਨ ਪਾਠ ਸ਼ੁੱਧ ਹੈ।
ਰਾਮ ਨਾਮ ਔਰ ਮੈਂ ਕਹਿਓ,
ਸੋ ਹਜ਼ੂਰ ਸਮਾਪਤੀ ਕਰਦੇ ਨੇ, ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਆਪਣੇ ਕੋਲ ਹਿਰਦੇ ਦੇ ਅੰਦਰ ਜਿਨ੍ਹਾਂ ਨੇ ਕਹਿਓ ਪਗੜਨਾ ਕੀਤਾ, ਕਈ ਗਏ ਪਾਠ ਕਰ ਜਾਂਦੇ ਨੇ, ਚੰਗੀ ਤਰ੍ਹਾਂ ਗਏ ਪਾਠ ਕਰਨਾ, ਗਏ ਤਾਂ ਨਿਰਤ ਹੋਣ ਦਾ ਨਾਮ ਹੈ ਤੇ ਗਏ ਪਗੜ ਦਾ ਨਾਮ ਹੈ, جنہوں نے روے ہوئے پرمیشور کے نام اپنے ہردے دڑھ مضبوط پرپچ کر کے دھارن کیا ہے پکڑنا کیتا ہے دھارن کیتا ہے جس پرمیشور کے نام کے برابر ہو کوئی نہیں ہے تو جس پرمیشور کے نام کے جپنے کر کے سنکٹ دکھ سارے مٹ جاتے ہیں یہ اکال پورک تا درشن ہو جاتا ہے اس پرمیشور کے نام ہردے دڑھ سے پرپچ کر کے رکھا ہے ہردے بسونا کیتا ہے جس نام کے جپنے کر کے سارے دکھ سڑ جاتے ہیں واحگرو تا درشن ہو جاتا ہے ایسے نام اپنے ہردے میں گرو کے پیارے دڑھ پرپچ کر کے رکھا ہے اتنے سلوکا کی سماپتی ہوئی ہے ستوجا سرو کر کے ایک آیا ایک باڑی ہر کر جانا کرو جب بھی پونا جا کٹھا کر لیا تو اس تک پہنچنا ہے یہ نہیں کہ ادھے سلوکا کی کتھا ہو جائے ادھی والی فیل ادھی والی پرسوں بلکہ سمپردا کی یہ مریادا ہے کہ کوئی بھی شبد ہے وہ کتھا ادھوری نہیں چڑنی کئی ادھی چڑ دیں ویاخیا کری جاتے ویاخیا کری جاتے کری جاتے ان کو ٹائم لنگ جاتا ہے پھر کہتے باقی کتھا پڑ کے صحیح نہیں ویاخیا جی کر لگی اِسی بچارے الگ کچھ بدھی والے کر جو جیو کن پلا ویاخیا کر لوں گے پھر کہتے ارتھ پا لو گے بھاوے ایک ایک شبد اٹھ اٹھ دس دس بھی ارتھ بھی کر لیں گے اخیر بےنتی بےنت کہنا پڑ گیا پھر کہڑا ارتھ پایا جانا گرو کی باڑی کا سو پنچھی آکاش کا اڈ کے ارتھ نہیں پا سکتا آنند ضرور پا سکتا ہے مچھی سمندر کر کے آنند لے سکتی ارتھ نہیں پا سکتی جو آنند لے سکی ہے جنہیں سنگ جی بخش گرو کی باڑی کا انت نہیں پہ پا سکتا ہے سدگرو پنجے پاتشاہ جی منتامنی پہنچاتے ہیں مور شاپ لاؤنے ہیں منتامنی نام ہے سو پہیلیاں بجہارت جن باتاں کے میرے باتاں سو جس پرکار پہیلیاں کے میرے بجہارتاں سو جس کے کوئی گل گپت رکھی جائے جو کہنا ہے بجے کی ہے اس پرکار کے بجہارت پاؤں ہیں منتامنی مور شاپ لاؤنے ہیں سدگرو پنجے پاتشاہ کئی گرمکھ کہہ رہے کہ یہ مور شاپ ہے تو پھر اتوں تک ماری سمپورن ہے راگ مارا کی پڑھنی انہوں نے ویڑوں میں بڑی نمبر پوچھتا ہاں کہ سب نام سبرم اتاروں سے یہ تو سمپورن ہو گیا شبد اگے سلوک محلہ پنجہ تیرا کیا جاتوں تو مگرو رمبیا ہے اس واسطے یہ سماپتی مور شاپ نہیں لائی سب سچے پاشے ایک شبد ہو رہے ہے تیرا کیا جاتوں نہ ہی جو نام تھا تو شاید انہوں کی گل کچھ حد تک سچی ہوتے کچھ حد تک پوری تو نہیں کیونکہ منتاونی سورس کی وار کے بھی سچے پاتشاہ اچارن کی ہے یہ منتاونی کیوں بچوں کھی ہے گرسکھا ندی پہاڑ سو سورس کی وار کے بھی منتاونی مور شاپ لائی ہے اس واسطے میں اتنے نہ کوئی سماپتی کر دینا ہوگا کہ اتنے مور شاپ لگی ہے نہیں یہ ہے موہ منتاونی موہ ساڑھ والی ہے سدگرو سچے پاتشاہ کی جڑی باڑی ہے تین پڑے حال تین وستو پیو سو یہ سری گرو گرنتھ صاحب روپی تھان کے تین وستو وشیش طور پہ پائی ہے تو بہت واقع بھاری خزانہ سو کون ہے جا قدر کر سکے واقع بھاری خزانہ ہے رتن جویر نام سب سنتو گیان سکھ سہج دیا کا پوتا ہر بھگتا حوالہ ہوتا میرے رام کو پنڈا اور تین وسطو وشیش طور پہ پائی کہ ایک تو ست پایا ستپور تگی ہونا سچ بولنا ستپور شرم سنگت کر رہی ست سروپ کا نشچا ہونا سو ست سروپ جاننا ست سروپ کا اچارن ہونا ایک ہے سنتوخ کہ ایک نال وچارو جی کہہ دیے تو چوتھی چیز اگے ہو پی ہے پھر ٹھاکر پرمیشور کا نام بھی بچ پاؤنا کیتا ہے یہ چار چیزیں ہوں گی نا یہی یہ بجہانت ہے یہ چار ہی ہے کہ تین ایک ہے سات ایک ہے سنتوخ ایک امرت نام ساتھ کر پائے تین یہ بھی چاروں وچار نہ کرو یہ جان نہ کرو یہ بجہانت پائی ہے سچے پاتشاہ مہاراج صاحب جی نے جس نام کا سارے پاسنا ہے جس سنتوخ کا دھرتی بھی آسنا ہے دھرتی چکن والا تنگ روپی بند سنتوخ کا اشارہ چلتا ہے سو آؤ تن دیا کا پوت سنتوخ سات رکھا جی سوت یہ سات دے آسے سنتوخ کھڑا ہے سنتوخ دے آسے یہ دھرتی کھڑی ہے تے نام دے آسے یہ سات سات بھی کھڑا ہے اس واسطے جس نام کا جس سات سنتوخ کا سارن آسرا جاننا کرو یہ تین وسطو وشیش طور سے شری گرو گرنتھ صاحب کی تھان پائی جانا
دیکھو
جی کو کھاوا آپ تال کرے جی کو پوچھا ہونا پرتا کرے جیڑا تر منڈا کرے وہ جا تال کرے گا وہ بھی ادھار سے جپن والے کا بھی تال کرنے والے کا بھی ادھار ہوا یہ جی وستو ہے نا چڈی نہیں جان والی اتنے بس پتے اوپر لا کے ایک تو جنایت ہے وہ نام روپی وستو جی ہے سب سے کوئی کسی جی وستو ہے چھڈی نہیں جا سکتی کرے گی ہمیشہ ہمیشہ واسطے رکھو اپنے پورے ہندے کے اندر تارو وسا کر کے ہمیشہ واسطے اپنے ہندے چ وسا کے رکھو
سنسار چرن لگ دریا
سم ہنیرا روپ ہے جہاں سنسار اگیان کا نیرا ہے جس کے سنسار کے جا اگیان کا نیرا ہے اس کو سب جی نے شبد روپی چرن نہ داخل کرنا کریے ایسی جب دیکھی جان پوے گی سارے پسارے برہم ہی برہم پھر جس پوے گا سب گوبند ہے سب گوبند ہے گوبند بن نہیں کوئی سو اس پرکار سارا پسارا برہم روپی ہے سو برہم نے سارا پسارا پسارا ہوا سارے پسارے برہم ویاپک ہے سو ایسی جب دیکھی جان پوے گی یہ نام روپی پاؤ پکتی روپی مسکول کے نہیں کیا جائے گے